ਚੜੀਓਈ ਸੀ ਉਹਦੇ ਚ ਵੀ ਸੁੱਟਿਆ। ਸੰਘਰਸ਼ ਦੇ ਚ ਜੀਵਦੇ ਨੇ, ਗੁਰੂ ਨਾਨਕ ਬਾਬਰ ਜੇਲ੍ਹ ਦੇ ਚ ਪਾ ਦਿੰਦੇ ਨੇ। ਸੰਘਰਸ਼ਮਈ ਜ਼ਿੰਦਗੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ। ਹੁਣ ਮੈਂ ਅਰਜ਼ ਕਰਾਂ, ਅਗਰ ਮਨੁੱਖਤਾ ਨੂੰ ਵੰਡਣਾ ਹੋਵੇ ਤਾਂ ਦੋ ਹਿੱਸਿਆਂ 'ਚ ਹੀ ਵੰਡ ਸਕਦੇ ਹਾਂ, ਇੱਕ ਉਹ ਜੋ ਸ਼ਾਂਤੀ ਦਾ ਉਪਾਸ਼ਕ ਹੈ, ਇੱਕ ਉਹ ਜੋ ਸ਼ਕਤੀ ਦਾ ਉਪਾਸ਼ਕ ਹੈ, ਇੱਕ ਉਹ ਜਿਹਨੂੰ ਸ਼ਕਤੀ ਚਾਹੀਦੀ ਹੈ, ਇੱਕ ਉਹ ਜਿਹਨੂੰ ਸ਼ਾਂਤੀ ਚਾਹੀਦੀ ਹੈ। ਜਿਸ ਨੂੰ ਸਿਰਫ ਸ਼ਾਂਤੀ ਚਾਹੀਦੀ ਹੈ, ਬਹੁਤ ਸਿਆਣਪ ਚਾਹੀਦੀ ਹੈ, ਬਹੁਤ ਸਿਆਣਪ ਚਾਹੀਦੀ ਹੈ, ਬਹੁਤ ਸਿਆਣਪ ਚਾਹੀਦੀ ਹੈ। ਜਿਸ ਨੂੰ ਸਿਰਫ ਸ਼ਕਤੀ ਚਾਹੀਦੀ ਹੈ, ਬੜਾ ਕਠੋਰ ਚਾਹੀਦਾ, ਬੜੀ ਜੜ ਬੁੱਧ ਚਾਹੀਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤਾਂ ਫਿਰ ਕੀ ਹੋਵੇਗਾ? ਸ਼ਕਤੀ ਜੜ ਲੋਕਾਂ ਕੋਲ ਹੋਵੇਗੀ, ਮੂਰਖਾਂ ਕੋਲ ਹੋਵੇਗੀ। ਜੋ ਚੋਟੀ ਦਾ ਸਿਆਣਾ ਮਨੁੱਖ ਹੈ, ਉਸਨੂੰ ਸ਼ਾਂਤੀ ਚਾਹੀਦੀ ਹੈ, ਸਕੂਨ ਚਾਹੀਦਾ ਹੈ। ਜੋ ਚੋਟੀ ਦਾ ਮੂੜ ਮਨੁੱਖ ਹੈ, ਮੂਰਖ, ਉਹਨੂੰ ਸ਼ਕਤੀ ਚਾਹੀਦੀ ਹੈ। ਤਾਂ ਫਿਰ ਕੀ ਹੋਵੇਗਾ? ਸ਼ਾਂਤੀ ਹੋਵੇਗੀ ਸਿਆਣਿਆਂ ਕੋਲ, ਸ਼ਕਤੀ ਹੋਵੇਗੀ ਮੂਰਖਾਂ ਕੋਲ। ਸ਼ਾਂਤੀ ਦੇ ਮਤਲਾਸ਼ੀ ਬਹੁਤ ਥੋੜ੍ਹੇ ਆਉਂਦੇ ਨੇ, ਬਹੁਤ ਥੋੜ੍ਹੇ ਆਉਂਦੇ ਨੇ। ਸ਼ਕਤੀ ਦੇ ਮਤਲਾਸ਼ੀ ਸਾਰੇ ਹੀ ਆਉਂਦੇ ਨੇ, ਸਾਰੇ ਹੀ ਆਉਂਦੇ ਨੇ। ਤਾਂ ਫਿਰ ਸ਼ਾਂਤੀ ਦਾ ਪੁਜਾਰੀ ਸੂਲੀ 'ਤੇ ਚੜ੍ਹੇਗਾ, ਮੂਰਖਾਂ ਨੇ ਸੂਲੀ 'ਤੇ ਚੜ੍ਹਨਾ, ਮੂਰਖਾਂ ਨੇ ਫਿਰ ਤੱਤੀ ਤਵੀ 'ਤੇ ਬਿਠਾਉਣਾ, ਫਿਰ ਮੂਰਖਾਂ ਨੇ ਤਾਂ ਬੰਦ ਕੱਟਣੇ ਨੇ। ਹਮੇਸ਼ਾ ਸ਼ਕਤੀ ਮੂਰਖਾਂ ਕੋਲ ਰਹੀ ਹੈ, ਹਮੇਸ਼ਾ ਸ਼ਾਂਤੀ ਕੋਮਲ ਬੰਦਿਆਂ ਕੋਲ ਰਹੀ ਹੈ। ਇੱਕ ਕੰਡੇ ਦੇ ਸਾਹਮਣੇ ਫੁੱਲ ਕੋਮਲ ਹੈ, ਕੰਡਾ ਉਸਨੂੰ ਚੀਰ ਕੇ ਰੱਖ ਸਕਦਾ ਹੈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸਾ ਇੱਕ ਨਾਰਾ ਲਾਇਆ, ਰਾਜ ਸਿੰਘਾਸਣ 'ਤੇ ਵੀ ਫੁੱਲ ਬੈਠਣ, ਕੰਡੇ ਨਾ ਬੈਠਣ, ਫੁੱਲ ਬੈਠਣ, ਮਹਿਕ ਵੰਡਣ, ਕੋਮਲਤਾ ਵੰਡਣ। ਪਰ ਆਦਿ ਕਾਲ ਤੋਂ ਐਸਾ ਰਿਹਾ ਕਿ ਕੋਮਲਤਾ, ਸ਼ਾਂਤੀ, ਸਕੂਨ ਇਹ ਬਹੁਤ ਸਿਆਣੇ ਮਨੁੱਖਾਂ ਕੋਲ ਰਿਹਾ, ਅਤੇ ਸਿਆਣੇ ਮਨੁੱਖ ਹਮੇਸ਼ਾ ਬਹੁਤ ਥੋੜ੍ਹੇ ਰਹੇ ਨੇ ਜਗਤ ਦੇ ਵਿੱਚ। ਮਹਾਤਮਾ ਬੁੱਧ ਦਾ ਇੱਕ ਬੋਲ ਮੈਂ ਦੁਹਰਾ ਦਿਆਂ, ਆਪਣੇ ਚਚੇਰੇ ਭਰਾ ਨੂੰ ਕਹਿੰਦੇ ਨੇ ਆਨੰਦ ਨੂੰ, ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਤਈ ਭੀੜ ਨਹੀਂ ਆਉਂਦੀ। ਸੂਤਰ ਹੈ, ਇੱਕ ਲਫ਼ਜ਼ ਮੈਂ ਫਿਰ ਦੁਹਰਾਵਾਂ, ਬਹੁਤ ਵੱਡੀ ਭੀੜ ਦੇ ਵਿੱਚ ਕੋਈ ਸਿਆਣੇ ਮਨੁੱਖ ਨਹੀਂ ਆਉਂਦੇ, ਚੰਗੇ ਮਨੁੱਖ ਨਹੀਂ ਆਉਂਦੇ, ਕੋਮਲ ਮਨੁੱਖ ਨਹੀਂ ਆਉਂਦੇ, ਔਰ ਸਿਆਣੇ ਮਨੁੱਖਾਂ ਦੀ ਕਤਈ ਜ਼ਮੀਨ 'ਤੇ ਭੀੜ ਨਹੀਂ ਹੋਈ। ਤਾਂ ਫਿਰ ਕੀ ਹੋਵੇਗਾ? ਸਿਆਣਾ ਸ਼ਾਂਤੀ ਦਾ ਮਤਲਾਸ਼ੀ, ਇਹ ਥੋੜ੍ਹੇ ਥੋੜ੍ਹੇ, ਮੂਰਖ ਸ਼ਕਤੀ ਦਾ ਮਤਲਾਸ਼ੀ, ਇਹ ਬਹੁਤੇ, ਇਹ ਬਹੁਤੇ। ਤਾਂ ਫਿਰ ਇਹ ਮੂਰਖ ਤੇ ਕੁਚਲਦੇ ਰਹਿਣਗੇ। ਇਸ ਵਾਸਤੇ ਨਜ਼ਰੀਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਦਲਿਆ ਸੀ। ਕਮ ਸੇ ਕਮ ਇਹ ਸਮਝਦਾਰ ਲੋਕ, ਇਹ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਇਤਨਾ ਉਪਰਾਲਾ ਜ਼ਰੂਰ ਕਰਨ ਕਿ ਮੂਰਖ ਜੀਵਦਾ ਹੈ ਤੇ ਜੀਵੇ, ਪਰ ਉਸਦੇ ਕੋਲ ਸ਼ਕਤੀ ਨਹੀਂ ਆਉਣੀ ਚਾਹੀਦੀ, ਉਹਦੇ ਕੋਲ ਤਾਕਤ ਨਹੀਂ ਆਉਣੀ ਚਾਹੀਦੀ। ਇੱਕ ਹੋਰ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ, ਸਮਾਂ ਹੋ ਗਿਆ, ਮੈਂ ਲਮਕਾਵਾਂ ਨਾ। ਇੱਕ ਦਿਨ ਖੁਦਾ ਪ੍ਰਸੰਨ ਹੋ ਕੇ, ਖੁਸ਼ ਹੋ ਕੇ, ਸ਼ੇਖ ਸਾਦੀ ਇਸ ਤਰ੍ਹਾਂ ਲਿਖਦੇ ਨੇ, ਸ਼ੇਖ ਸਾਦੀ ਨੂੰ ਕਹਿੰਦੇ ਨੇ ਤੂੰ ਕੁਝ ਮੰਗ ਲੈ, ਅੱਜ ਤੇਰੇ ਤੇ ਬੜੇ ਖੁਸ਼, ਬਹੁਤ ਖੁਸ਼। ਸ਼ੇਖ ਸਾਦੀ ਲਿਖਦਾ, ਖੁਦਾ ਹੀ ਮੈਨੂੰ ਕਹਿੰਦਾ ਤੂੰ ਮੰਗ, ਭਾਵੇਂ ਮੈਂ ਖੁਦਾ ਨੂੰ ਆਖੇ ਤੂੰ ਹੁਣ ਮੈਨੂੰ ਬਾਦਸ਼ਾਹ ਬਣਾ ਦਿੱਤਾ ਤੇ ਹੁਣ ਮੈਂ ਮੰਗਤਾ ਬਣਾ, ਤੇਰੀ ਯਾਦ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ, ਤੇਰੀ ਬੰਦਗੀ ਨੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੱਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਤੂੰ ਕਹਿੰਦਾ ਮੰਗ, ਨਹੀਂ ਮੰਗ, ਮੇਰੀ ਖੁਸ਼ੀ ਹੈ। ਸ਼ੇਖ ਸਾਦੀ ਨੇ ਇੱਕ ਤਾਨਾ ਜ਼ਨੇ ਕੀਤੀ ਹੈ, ਖੁਦਾ ਇਤਨਾ ਤੇ ਸੱਚ ਹੈ ਤੂੰ ਭਗਤਾਂ ਦੇ ਫਕੀਰਾਂ ਦੇ ਸੁਭਾਅ ਨੂੰ ਜਾਣਦਾ ਤੇ ਫਕੀਰ ਤੇਰੇ ਸੁਭਾਅ ਨੂੰ ਵੀ ਜਾਣਦੇ ਨੇ। ਤੇਰੇ ਸੁਭਾਅ ਨੂੰ ਵੀ ਜਾਣਦੇ ਨੇ। ਜੋ ਆਮ ਦੁਨੀਆ ਮੰਗਦੀ ਹੈ ਉਹਨਾਂ ਨੂੰ ਮਿਲ ਜਾਂਦਾ, ਜੋ ਫਕੀਰ ਮੰਗਦੇ ਨੇ ਨਹੀਂ ਮਿਲਦਾ, ਨਹੀਂ ਮਿਲਦਾ। ਤਾਨਾ ਜ਼ਨੀ ਹੈਰਾਨਗੀ ਹੈ, ਇਹ ਫਕੀਰ ਐਸਾ ਲਿਖਦਾ। ਖੁਦਾ ਕਹਿੰਦਾ ਹੱਦ ਹੋ ਗਈ, ਇਲਜ਼ਾਮ ਪਹਿਲੇ ਹੀ ਲਾ ਰਹੇ ਹੈ, ਮੰਗਿਆ ਹੈ ਨਹੀਂ ਤੂੰ, ਮੰਗ, ਮੈਂ ਨਾ ਦੇਵਾਂ ਤਾਂ ਇਲਜ਼ਾਮ ਫਿਰ ਲਾਵੇਂ। ਇਹ ਕਹਿੰਦਾ ਐ ਖੁਦਾ, ਅਸੀਂ ਤੇਰੇ ਸੁਭਾਅ ਨੂੰ ਜਾਣਦੇ ਹਾਂ, ਤੂੰ ਸਾਡੇ ਸੁਭਾਅ ਨੂੰ ਜਾਣਦਾ। ਜੋ ਕਠੋਰ ਲੋਕ, ਮੂਰਖ ਲੋਕ ਮੰਗਦੇ ਨੇ, ਔਰ ਉਹਨਾਂ ਦੀ ਬੰਦਗੀ ਵੀ ਸਿਰਫ ਮੰਗਣ ਵਾਸਤੇ ਆਉਂਦੀ ਹੈ, ਔਰ ਮੰਗ ਵੀ ਤੇਰੀ ਮੰਗ ਨਹੀਂ ਆਉਂਦੀ, ਦੁਨੀਆ ਦੀ ਮੰਗ ਆਉਂਦੀ, ਤੂੰ ਪੂਰੀ ਕਰ ਦਿੰਦਾ ਉਹਨਾਂ ਦੀ। ਫਕੀਰ ਜੋ ਮੰਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਉਹਨਾਂ ਦੀ ਮੰਗ ਅਧੂਰੀ ਰਹਿੰਦੀ ਹੈ, ਉਹ ਜੋ ਚਾਹੁੰਦੇ ਨੇ ਨਹੀਂ ਆਉਂਦਾ। ਫਿਰ ਖੁਦਾ ਕਹਿੰਦਾ ਫਿਰ ਤੂੰ ਦੂਜੀ ਦਫ਼ਾ ਇਲਜ਼ਾਮ ਲਾ ਰਿਹਾ ਮੇਰੇ 'ਤੇ, ਤੂੰ ਮੰਗ, ਮੈਂ ਨਾ ਦਿਆਂ, ਇਹ ਇਲਜ਼ਾਮ ਮੇਰੇ 'ਤੇ ਫਿਰ ਲਾਵੀਂ, ਮੰਗ। ਤੂੰ ਸ਼ੇਖ ਸਾਦੀ ਕਹਿੰਦੇ ਐ ਖੁਦਾ, ਕਦੀ ਸੀਨਾ ਜ਼ੋਰੀ ਨਹੀਂ ਕੀਤੀ, ਪਰ ਕੀ ਕਰਾਂ, ਤੇਰੀ ਬੰਦਗੀ ਨੇ ਇਤਨਾ ਤਾਕਤਵਰ ਬਣਾ ਦਿੱਤਾ, ਅੱਜ ਮੈਂ ਤੇਰੇ ਸਾਹਮਣੇ ਵੀ ਹਾਂ। ਕਿ ਸਿਫਲਾ ਖੁਦਾਵੰਦ ਹਸਤੀ ਮਬਾਸ਼, ਜਵਾਂ ਮਰਦ ਰਾਤੰਗ ਦਸਤੀ ਮਬਾਸ਼। ਐ ਮੇਰੇ ਖੁਦਾ, ਜੇ ਅੱਜ ਪ੍ਰਸੰਨ ਹੋ ਕੇ ਮੇਰੀ ਝੋਲੀ 'ਚ ਕੁਛ ਪਾਉਣ ਲੱਗਾ, ਜੋ ਕਮੇਨ ਬੰਦਾ ਹੈ, ਤੰਗ ਦਿਲ ਬੰਦਾ ਹੈ, ਮੂਰਖ ਹੈ, ਇਹਨੂੰ ਕਦੀ ਸ਼ਕਤੀਸ਼ਾਲੀ ਨਾ ਬਣਾਈ, ਤਾਕਤਵਰ ਨਾ ਬਣਾਈ। ਜੋ ਫਰਾਗ ਦਿਲ ਹੈ, ਰੋਸ਼ਨ ਦਿਮਾਗ ਹੈ, ਕੋਮਲ ਹੈ, ਇਹਨੂੰ ਕਦੀ ਕਮਜ਼ੋਰ ਵੀ ਨਾ ਬਣਾਈ। ਬਸ ਮੈਂ ਇਹੀ ਮੰਗਦਾ, ਹੋਰ ਕੁਛ ਵੀ ਨਹੀਂ ਮੰਗਦਾ। ਸ਼ੇਖ ਸਾਦੀ ਆਪਣੀ ਨਜ਼ਮ 'ਚ ਕਹਿੰਦਾ, ਜਨਾਜ਼ਾ ਅੱਜ ਮੇਰਾ ਉੱਠ ਰਿਹਾ, ਖੁਦਾ ਦੇ ਬੂਹੇ ਤੋਂ ਖਾਲੀ ਜਾ ਰਿਹਾ। ਇੰਜ ਲਿਖਦਾ, ਇਹ ਮਨੁੱਖਤਾ ਪਤਾ ਨਹੀਂ ਕਿਤਨੇ ਅਵਤਾਰਾਂ ਨੂੰ ਨਾਕਾਰਾ ਕਰ ਚੁੱਕੀ ਹੈ, ਉਹ ਜੋ ਚਾਹੁੰਦੇ ਸਨ ਨਹੀਂ ਹੋਇਆ, ਮੁਹੰਮਦ ਸਾਹਿਬ ਜੋ ਚਾਹੁੰਦੇ ਸਨ ਨਹੀਂ ਹੋਇਆ, ਕ੍ਰਿਸ਼ਨ ਜੀ ਜੋ ਚਾਹੁੰਦੇ ਸਨ ਨਹੀਂ ਹੋਇਆ, ਰਾਮ ਜੋ ਚਾਹੁੰਦੇ ਸਨ ਸਾਰੀ ਦੁਨੀਆ ਮਰਿਆਦਾ ਦੇ ਜੀਵੇ ਨਹੀਂ ਹੋਇਆ, ਗੁਰੂ ਨਾਨਕ ਕਲਗੀਧਰ ਪਿਤਾ ਚਾਹੁੰਦੇ ਸਨ ਸਾਰਾ ਦੁਸ਼ਟਪਣਾ ਖਤਮ ਹੋਵੇ, ਸੰਤ ਹੀ ਸੰਤ ਹੋਣ, ਭਗਤੀ ਦੀ ਲਹਿਰ ਹੀ ਲਹਿਰ ਹੋਵੇ, ਆਨੰਦ ਨਾਲ ਲੋਕੀ ਜੀਵਨ, ਆਕੀ ਰਹੇ ਨਾ ਕੋਈ, ਕੋਈ ਆਕੀ ਨਾ ਹੋਵੇ, ਕੋਈ ਬਾਗੀ ਨਾ ਹੋਵੇ, ਸਾਰੇ ਸੁਖੀ ਹੋਵਨ। ਕਿਆ ਹੋ ਗਿਆ? ਇਹ ਇੱਕ ਮਿੱਠਾ ਜਿਹਾ ਤਾਨਾ ਮਾਰਿਆ, ਪਰ ਹੁਣ ਮੈਂ ਫਿਰ ਦੁਹਰਾ ਦਿਆਂ, ਐਸਾ ਕਿਉਂ? ਸਾਰੀ ਦੁਨੀਆ 'ਚ ਤੇ ਧਨ ਵੱਧਦਾ ਜਾ ਰਿਹਾ, ਪਿਓ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਗਿਆ, ਪਤੀ ਦਾ ਕਮਾਇਆ ਹੋਇਆ ਧਨ ਪਤਨੀ ਨੂੰ ਮਿਲ ਗਿਆ, ਪਤਨੀ ਦਾ ਕਮਾਇਆ ਹੋਇਆ ਧਨ ਪਤੀ ਨੂੰ ਮਿਲ ਗਿਆ, ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਗਿਆ, ਵੱਡੇ ਭਰਾ ਦਾ ਕਮਾਇਆ ਧਨ ਛੋਟੇ ਨੂੰ ਮਿਲ ਗਿਆ, ਦੋਸਤ ਦਾ ਕਮਾਇਆ ਧਨ ਦੋਸਤ ਨੂੰ ਮਿਲ ਗਿਆ, ਪਰ ਪੁੱਤਰ ਦਾ ਜਪਿਆ ਹੋਇਆ ਨਾਮ ਪਿਓ ਨੂੰ ਨਹੀਂ ਮਿਲਦਾ, ਪਿਤਾ ਦੀ ਸਮਾਧੀ ਪੁੱਤਰ ਨੂੰ ਨਹੀਂ ਮਿਲਦੀ। ਵੱਡੇ ਬਿਰਾਹ ਦਾ ਜਪਿਆ ਹੋਇਆ ਨਾਮ ਛੋਟੇ ਨੂੰ ਨਹੀਂ ਮਿਲਦਾ, ਛੋਟੇ ਦੀ ਬੰਦਗੀ ਕੀਤੀ ਹੋਈ ਵੱਡੇ ਨੂੰ ਨਹੀਂ ਮਿਲਦੀ, ਪਤਨੀ ਦਾ ਜਪਿਆ ਹੋਇਆ ਨਾਮ ਪਤੀ ਨੂੰ ਨਹੀਂ ਮਿਲਦਾ, ਪਤੀ ਦਾ ਜਪਿਆ ਹੋਇਆ ਨਾਮ ਪਤਨੀ ਨੂੰ ਨਹੀਂ ਮਿਲਦਾ। ਅਗਰ ਐਸਾ ਹੁੰਦਾ ਤਾਂ ਤ੍ਰਿਲੋਚਨ ਨੂੰ ਰੋਂਦਿਆਂ ਹੋਇਆਂ ਆਪਣੀ ਪਤਨੀ ਨੂੰ ਇੰਨਾ ਸਮਝਾਉਣਾ ਪੈਂਦਾ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 'ਚ। ਅਗਰ ਐਸਾ ਹੁੰਦਾ ਤਾਂ ਮੀਰਾਂ ਨੂੰ ਫਿਰ ਘਰੋਂ ਕਿਸਨੇ ਕੱਢਣਾ ਸੀ? ਫਿਰ ਤਾਂ ਉਹ ਪਤੀ ਸ਼ਾਇਦ ਮੀਰਾਂ ਦੇ ਚਰਨ ਧੋ ਕੇ ਪੀਂਦਾ ਹੈ, ਤੂੰ ਮੈਨੂੰ ਰੱਬ ਦੇ ਮਾਰਗ 'ਤੇ ਤੋਰੇ। ਤੁਲਸੀਦਾਸ ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਸੀ, ਉਹਨੂੰ ਭਗਤ ਬਣਾਉਣ ਦੇ 'ਚ ਉਸਦੀ ਪਤਨੀ ਸਹਾਇਕ ਹੋਈ ਸੀ, ਉਹਨੇ ਪ੍ਰੇਰਣਾ ਕੀਤੀ ਸੀ, ਉਹਨੇ ਹੀ ਤਾਨਾ ਮਾਰਿਆ ਸੀ। ਔਰ ਉਹ ਕਹਿੰਦਾ, ਜਿਨ੍ਹਾਂ ਨੇ ਮੈਨੂੰ ਰੱਬ ਦੇ ਮਾਰਗ 'ਤੇ ਤੋਰਿਆ ਉਸਦੇ 'ਚ ਪਹਿਲੀ ਮੇਰੀ ਪਤਨੀ ਹੈ। ਪਰ ਮੀਰਾਂ ਨੂੰ ਤੇ ਰਾਣੇ ਨੇ ਘਰੋਂ ਕੱਢ ਦਿੱਤਾ, ਔਰ ਤ੍ਰਿਲੋਚਨ ਦੀ ਪਤਨੀ ਪਰਮਾਤਮਾ ਦੇ ਨਾਲ ਨਾਲ ਤ੍ਰਿਲੋਚਨ ਦੀ ਵੀ ਨਿੰਦਾ ਕਰਦੀ ਸੀ। ਪ੍ਰਹਿਲਾਦ ਨਹੀਂ ਦੇ ਸਕੇ ਆਪਣੇ ਪਿਤਾ ਨੂੰ ਕੁਛ। ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰੂ ਨਾਨਕ ਹੁੰਦਿਆਂ ਹੋਇਆਂ ਪ੍ਰਿਥੀ ਚੰਦ ਉਹਨਾਂ ਦੇ ਦਰ ਤੋਂ ਖਾਲੀ ਰਿਹਾ। ਜਹਾਂਗੀਰ ਨਾਲ ਮਿਲ ਕੇ ਸਾਜ਼ਿਸ਼ਾਂ ਤੇ ਕਰਦਾ ਰਿਹਾ ਗੁਰੂ ਘਰ ਨੂੰ ਜੋ ਹੈ ਬਰਬਾਦ ਕਰਨ ਦੀਆਂ, ਲੇਕਿਨ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਨਹੀਂ ਮੰਨਦਾ ਰਿਹਾ, ਮੁਖਾਲਫਤ ਕਰਦਾ ਰਿਹਾ। ਇਹ ਐਸੀ ਦੌਲਤ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜੋ ਸੁਣ ਲੈਂਦਾ ਹੈ ਉਹ ਸਿੱਧ ਹੋ ਜਾਂਦਾ ਹੈ, ਪੀਰ ਹੋ ਜਾਂਦਾ ਹੈ, ਨਾਥ ਹੋ ਜਾਂਦਾ ਹੈ, ਦਾਤਾ ਹੋ ਜਾਂਦਾ ਹੈ। ਉਹਨੂੰ ਜ਼ਮੀਨ ਤੇ ਆਸਮਾਨ ਦੇ ਆਸਰੇ ਦਾ ਪਤਾ ਚੱਲ ਜਾਂਦਾ ਹੈ, ਸਭ ਕੁਛ ਕਿਸ ਤਰ੍ਹਾਂ ਜੋ ਹੈ ਟਿਕਿਆ ਹੋਇਆ, ਤਮਾਮ ਜਜ਼ੀਰਿਆਂ ਦਾ ਪਤਾ ਚੱਲ ਜਾਂਦਾ ਹੈ। ਦੂਸਰੀ ਤੇ ਤੀਸਰੀ ਪੌੜੀ ਦੇ ਅਰਥ ਤੇ ਭਾਵ ਅਰਥ ਮੈਂ ਤੁਹਾਡੇ ਸਾਹਮਣੇ ਰੱਖਣੇ ਸਨ, ਪਰ ਸਮਾਂ ਹੋ ਗਿਆ ਤੇ ਅੱਜ ਰਾਤ ਦਾ ਵੀ ਦੀਵਾਨ ਰੱਖਿਆ ਗਿਆ। ਮੈਂ ਇਤਵਾਰ ਨੂੰ ਜਦ ਇੱਥੇ ਸ਼ਾਮੀ ਆਇਆ ਸੀ ਤੇ ਸੰਗਤਾਂ ਬੈਠੀਆਂ ਸਨ ਰਾਤ ਨੂੰ, ਤੇ ਸੰਦੇਸ਼ਾ ਵੀ ਮਿਲ ਗਿਆ ਸੀ, ਕਿਉਂਕਿ ਆਮ ਮੈਨੂੰ ਪਤਾ ਇਹਨਾਂ ਮੁਲਕਾਂ 'ਚ ਰਾਤ ਦਾ ਦੀਵਾਨ ਇਤਵਾਰ ਵਾਲੇ ਦਿਨ ਤੇ ਕਮ ਸੇ ਕਮ ਨਹੀਂ ਆਉਂਦਾ। ਪਰ ਸੰਗਤਾਂ ਦੀ ਚਾਹਤ ਤੇ ਸੇਠੀ ਸਾਹਿਬ ਉਹਨਾਂ ਦਾ ਉਦਮ, ਬਈ ਨਹੀਂ, ਸੰਗਤਾਂ ਆਉਂਦੀਆਂ ਵਾਕਈ ਉਸ ਇਤਵਾਰ ਨੂੰ ਆ ਗਈਆਂ ਸਨ, ਭਾਵੇਂ 2-3 ਵਜੇ ਇੱਥੋਂ ਵਾਪਸ ਗਏ ਹੋਣੇ ਨੇ, ਫਿਰ ਵੀ ਆ ਗਏ ਸਨ। ਤੇ ਮੈਂ ਕਿ ਸੰਗਤਾਂ ਸੁਣਨਾ ਚਾਹੁੰਦੀਆਂ ਤੇ ਕੋਈ ਗੱਲ ਨਹੀਂ, ਆਪਾਂ ਘੰਟਾ ਕਥਾ ਕਰਨੀ ਆਉਂਦੀ ਉਂਝ ਵੇਲੇ ਹੀ ਆ, ਨਿਕੰਮੇ ਹੀ ਆ, ਕੋਈ ਗੱਲ ਨਹੀਂ, ਹਾਜ਼ਰੀ ਭਰਾਂਗੇ। ਤੂੰ ਸ਼ਾਮ ਦਾ ਵੀ ਦੀਵਾਨ ਹੈ, ਇਹ ਦੂਜੀ ਤੀਜੀ ਪੌੜੀ ਨੂੰ ਮੈਂ ਸ਼ਾਮ ਦੇ ਵਕਤ ਤੁਛ ਬੁੱਧੀ ਅਨੁਸਾਰ, ਗੁਰੂ ਦੀ ਦਿੱਤੀ ਹੋਈ ਮਤ ਅਨੁਸਾਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਇੱਥੇ ਹੀ ਸਮਾਪਤੀ ਸਮੇਂ ਦੀ ਉਲੰਘਣਾ ਨਾ ਕਰੀਏ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਜੋ ਕੁਛ ਆਪਣੇ ਸਰਵਨ ਕੀਤਾ ਹੈ, ਇਤਨੀ ਗਹਿਰਾਈ ਨਾਲ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਸੁਣੀਏ ਕਿ ਸਿੱਧ ਬਣ ਜਾਈਏ, ਪੀਰ ਬਣ ਜਾਈਏ, ਨਾਥ ਬਣ ਜਾਈਏ, ਸਾਡੇ ਸਾਰੇ ਪਾਪ ਨਾਸ਼ ਹੋ ਜਾਣ, ਤਾਂ ਕਿ ਸਾਡੇ ਸਾਰੇ ਦੁੱਖ ਵੀ ਨਾਸ ਹੋ ਜਾਣ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸੈਭੰ ਗੁਰਪ੍ਰਸਾਦ ਸਰਬਸੀਲ ਮਮੰ ਸੀਲੰ ਸਰਬ ਪਾਵਨੇ ਮਮ ਪਾਵਨੰ ਸਰਬ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਅਤੇ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕੇ ਰਾਮ ਦਮੋਦਰ ਮਾਧਵੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੋਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਹੀ ਤਰ੍ਹਾਂ ਦੀ ਸਮਝ ਹੈ, ਦੋ ਹੀ ਤਰ੍ਹਾਂ ਦਾ ਗਿਆਨ ਹੈ, ਸੰਸਾਰ ਦਾ ਗਿਆਨ ਜਾਂ ਨਿਰੰਕਾਰ ਦਾ ਗਿਆਨ। ਪਦਾਰਥ ਦਾ ਗਿਆਨ ਜਾਂ ਪਰਮਾਤਮਾ ਦਾ ਗਿਆਨ। ਪਦਾਰਥ ਦਾ ਸਾਰਾ ਗਿਆਨ ਬਾਹਰ ਹੈ, ਪਰਮਾਤਮਾ ਦਾ ਸਾਰਾ ਗਿਆਨ ਅੰਦਰ ਤੋਂ ਉਤਪੰਨ ਹੁੰਦਾ ਹੈ, ਬਾਹਰ ਨਾਲ ਕੋਈ ਮਤਲਬ ਨਹੀਂ। ਬਾਹਰ ਦੇ ਗਿਆਨ ਨੂੰ ਵਿਗਿਆਨ ਕਹਿ ਦਿੰਦੇ ਨੇ, ਸਾਇੰਸ ਕਹਿ ਦਿੰਦੇ ਨੇ। ਅੰਦਰ ਦੇ ਗਿਆਨ ਨੂੰ ਬ੍ਰਹਮ ਗਿਆਨ ਕਹਿ ਦਿੰਦੇ ਨੇ, ਧਰਮ ਕਹਿ ਦਿੰਦੇ ਨੇ। ਬਾਹਰ ਦਾ ਗਿਆਨ ਚਾਹੀਦਾ ਹੈ, ਬੜੀ ਤੀਕਸ਼ਣ ਅੱਖ ਚਾਹੀਦੀ ਹੈ। ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਅੰਧਾ ਮਨੁੱਖ ਵਿਗਿਆਨਕ ਨਹੀਂ ਹੋ ਸਕਦਾ। ਪਦਾਰਥ ਨੂੰ ਦੇਖ ਹੀ ਨਹੀਂ ਸਕਦਾ ਤੂੰ, ਛਾਣ ਬੀਣ ਕੀ ਕਰੇਗਾ, ਉਸ ਵਿੱਚ ਪੜਚੋਲ ਕੀ ਕਰੇਗਾ, ਦੇਖ ਹੀ ਨਹੀਂ ਸਕਦਾ। ਪਰ ਮੈਂ ਅਰਜ਼ ਕਰਾਂ, ਜੋ ਸੁਣ ਨਹੀਂ ਸਕਦਾ, ਬਹਿਰਾ ਹੈ, ਉਹਦੇ ਕੋਲ ਬ੍ਰਹਮ ਗਿਆਨ ਕਿੱਥੇ, ਉਹਦੇ ਕੋਲ ਧਰਮ ਕਿੱਥੇ? ਜੋ ਸੁਣ ਹੀ ਨਹੀਂ ਸਕਦਾ ਉਹਦੇ ਕੋਲ ਧਰਮ ਨਹੀਂ, ਜੋ ਵੇਖ ਹੀ ਨਹੀਂ ਸਕਦਾ ਉਹਦੇ ਕੋਲ ਪਦਾਰਥ ਦਾ ਗਿਆਨ ਨਹੀਂ, ਜੋ ਸੁਣ ਹੀ ਨਹੀਂ ਸਕਦਾ ਉਹਦੇ ਕੋਲ ਪਰਮਾਤਮਾ ਦਾ ਗਿਆਨ ਨਹੀਂ, ਹੋ ਹੀ ਨਹੀਂ ਸਕਦਾ। ਸੰਸਾਰ ਦਾ ਸਾਰਾ ਗਿਆਨ ਦ੍ਰਿਸ਼ਟੀ ਤੇ ਖੜਾ ਹੈ, ਅੱਖ ਤੇ ਖੜਾ ਹੈ। ਦ੍ਰਿਸ਼ਟੀ ਦੇ ਰਾਹੀਂ ਦਿਮਾਗ ਪੜਚੋਲ ਕਰੇਗਾ, ਪਦਾਰਥ ਨੂੰ ਤੋੜੇਗਾ, ਤੋੜਦਿਆਂ ਤੋੜਦਿਆਂ ਵਿਗਿਆਨਕ ਅੱਜ ਪਹੁੰਚਿਆ ਅਣੂ ਤੱਕ, ਪਰਮਾਣੂ ਤੱਕ, ਤੋੜਦਿਆਂ ਤੋੜਦਿਆਂ। ਅੰਦਰ ਜੋੜਦਿਆਂ ਜੋੜਦਿਆਂ ਇੱਕ ਬ੍ਰਹਮ ਗਿਆਨੀ ਪਹੁੰਚਿਆ ਪਰਮਾਤਮਾ ਤੱਕ। ਇੱਕ ਪਰਮਾਣੂ ਤੋਂ ਅੱਗੇ ਨਹੀਂ ਜਾ ਸਕਿਆ ਔਰ ਕਹਿੰਦੇ ਅੱਗੇ ਕੁਛ ਨਹੀਂ, ਇੱਕ ਪਰਮਾਤਮਾ ਤੋਂ ਅੱਗੇ ਨਹੀਂ ਜਾ ਸਕਿਆ ਔਰ ਉਹ ਐਲਾਨੀਆਂ ਕਹਿ ਰਿਹਾ ਪਰਮਾਤਮਾ ਤੋਂ ਅੱਗੇ ਕੁਛ ਨਹੀਂ, ਪਰਮਾਤਮਾ ਹੀ ਪਰਮਾਤਮਾ, ਤੀਸਰੀ ਕੋਈ ਖੋਜ ਨਹੀਂ ਹੈ, ਤੀਸਰੀ ਤਰ੍ਹਾਂ ਦਾ ਕੋਈ ਗਿਆਨ ਵੀ ਨਹੀਂ ਹੈ। ਔਰ ਇਹ ਦੋ ਤਰ੍ਹਾਂ ਦਾ ਗਿਆਨ ਜਿਸ ਕੋਲ ਨਾ ਹੋਵੇ, ਭਾਰਤ ਦਾ ਮਨੀਸ਼ ਕਹਿੰਦਾ ਮਨੁੱਖ ਮਨੁੱਖ ਹੀ ਨਹੀਂ ਹੈ, ਕੁਛ ਨਾ ਕੁਛ ਤੇ ਸੂਝਬੂਝ ਹੋਣੀ ਚਾਹੀਦੀ। ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਗਤਾ ਗਿਆਨ ਬਿਨਾ ਪਸ਼ੂ ਜਾਨ। ਮਨੁੱਖ ਤੇ ਪਸ਼ੂ ਦੇ ਚ ਅੰਤਰਾ ਕੀ ਹੈ? ਮਨੁੱਖ ਕੋਲ ਸਮਝ ਹੈ, ਪਸ਼ੂ ਕੋਲ ਸਮਝ ਨਹੀਂ। ਨਾ ਪਸ਼ੂ ਸਾਇੰਟਿਸਟ ਬਣ ਸਕਦਾ ਹੈ, ਨਾ ਪਸ਼ੂ ਸੇਂਟ ਬਣ ਸਕਦਾ ਹੈ, ਨਾ ਪਸ਼ੂ ਵਿਗਿਆਨਕ ਬਣ ਸਕਦਾ ਹੈ, ਨਾ ਪਸ਼ੂ ਧਾਰਮਿਕ ਬਣ ਸਕਦਾ ਹੈ, ਸੰਤ ਬਣ ਸਕਦਾ ਹੈ। ਸਮਝ ਨਹੀਂ ਹੈ, ਤੇ ਸਮਝ ਮਨੁੱਖ ਕੋਲ ਵੀ ਨਾ ਆਵੇ, ਨਾ ਬਾਹਰ ਦੀ ਨਾ ਅੰਦਰ ਦੀ। ਤੋ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਇਸ ਨੂੰ ਮਨੁੱਖ ਕਹਿਣ ਦੀ ਫਿਰ ਲੋੜ ਕੀ ਹੈ, ਪਸ਼ੂ ਕਹਿ ਦਿਓ। ਸਮਝ ਤੋਂ ਬਿਨਾਂ ਜੋ ਮਨੁੱਖ ਜੀਵਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਸਿਰਫ ਦਿਖਾਈ ਦੇ ਰਿਹਾ ਮਨੁੱਖ ਮਨੁੱਖ ਨਹੀਂ ਹੈ, ਸਿਰਫ ਦਿਖਾਈ ਦੇ ਰਿਹਾ ਬੰਦਾ ਬੰਦਾ ਨਹੀਂ ਹੈ। ਤਾਂ ਹੁਣ ਮੈਂ ਫਿਰ ਅਰਜ਼ ਕਰਾਂ, ਬਾਹਰ ਦਾ ਸਾਰਾ ਗਿਆਨ ਖੜਾ ਹੈ, ਗਿਆਨ ਖੜਾ ਹੈ ਅੱਖਾਂ ਤੇ। ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ, ਇੱਕ ਦਰਖਤ ਦੀ ਤਸਵੀਰ ਬਣਾ ਰਿਹਾ ਸੀ ਦਰਿਆ ਦੇ ਕੰਢੇ ਤੇ, ਹੁਸ਼ਿਆਰਪੁਰ ਦੀ ਗੱਲ, ਸ਼ਹਿਰ ਦੇ ਨਾਲ ਵਗਦਾ ਹੈ ਇੱਕ ਚੋਹ, ਇੱਕ ਨਾਲਾ ਬਰਸਾਤੀ। ਉੱਥੇ ਇੱਕ ਚਿੱਤਰਕਾਰ ਤਸਵੀਰ ਬਣਾ ਰਿਹਾ ਸੀ ਸਾਹਮਣੇ ਦਰਖਤਾਂ ਦੀ, ਉਹਨੇ 8-10 ਕਿਸਮਾਂ ਦੇ ਰੰਗ ਰੱਖੇ ਹੋਏ ਪਰ ਸਾਰੇ ਹੀ ਹਰੇ। ਮੈਨੂੰ ਵੇਖ ਕੇ ਹੈਰਾਨਗੀ ਹੋਈ, ਮੈਂ ਕਿਹਾ ਦਰਖਤ ਹਰੇ ਨੇ ਤੇ ਦਰਖਤਾਂ ਦੀ ਤਸਵੀਰ ਬਣਾ ਰਹੇ ਹੋ, ਫਿਰ ਇੰਨੇ ਰੰਗ। ਕਹਿਣ ਲੱਗੇ ਇੱਕ ਦਰਖਤ ਦੇ ਚ ਘੱਟ ਤੇ ਘੱਟ ਮੈਨੂੰ 150 ਰੰਗ ਦਿਖਾਈ ਦੇ ਰਿਹਾ, 150 ਢੰਗ ਦਾ ਹਰਾ। ਮੈਨੂੰ ਪਹਿਲੀ ਦਫਾ ਪਤਾ ਚੱਲਿਆ ਹਰਾ ਵੀ ਇੱਕ ਤਰ੍ਹਾਂ ਦਾ ਹਰਾ ਨਹੀਂ ਹੈ, ਪੀਲਾ ਵੀ ਇੱਕ ਤਰ੍ਹਾਂ ਦਾ ਪੀਲਾ ਨਹੀਂ ਹੈ, ਚਿੱਟਾ ਵੀ ਇੱਕ ਤਰ੍ਹਾਂ ਦਾ ਚਿੱਟਾ ਨਹੀਂ ਹੈ, ਲਾਲ ਵੀ ਇੱਕ ਤਰ੍ਹਾਂ ਦਾ ਲਾਲ ਨਹੀਂ ਹੈ। ਲਾਲ ਵੀ ਹਜ਼ਾਰਾਂ ਤਰ੍ਹਾਂ ਦਾ ਹੈ, ਪਰ ਇੱਕ ਚਿੱਤਰਕਾਲ ਕੋਲ ਦ੍ਰਿਸ਼ਟੀ ਜਿਹੜੀ ਹੈ ਬੜੀ ਬਾਰੀਕ ਹੈ, ਉਹਨੂੰ ਦਿਖਾਈ ਦਿੰਦਾ। ਸਾਨੂੰ ਤੇ ਦਿਖਾਈ ਦਿੱਤਾ ਹਰਾ ਦਰਖਤ ਹੈ, ਜ਼ਰੂਰ ਹਰਾ ਹੈ, ਪਰ ਇੱਕ ਚਿੱਤਰਕਾਰ ਨੂੰ ਦਿਖਾਈ ਦਿੰਦਾ ਹਜ਼ਾਰਾਂ ਤਰ੍ਹਾਂ ਦੀ ਇਸ ਦੇ ਚ ਹਰਿਆਵਲ ਹੈ। ਸ਼ਾਇਦ ਇੱਕ ਇੱਕ ਪੱਤੇ ਦਾ ਰੰਗ ਅਲੱਗ ਹੈ, ਇੱਕ ਇੱਕ ਸ਼ਾਖ ਦਾ ਰੰਗ ਅਲੱਗ ਹੈ, ਉਸਦੇ ਆਪਣੇ ਦੇਖਣ ਦਾ ਢੰਗ, ਚਿੱਤਰਕਾਰ ਦੇ ਆਪਣੇ ਦੇਖਣ ਦਾ ਜੋ ਹੈ ਢੰਗ ਹੈ। ਇਹ ਬੜੀ ਪਹਿਨੀ, ਬੜੀ ਬਾਰੀਕ ਸੂਖਸ਼ਮ ਦ੍ਰਿਸ਼ਟੀ ਆਉਂਦੀ ਇੱਕ ਵਿਗਿਆਨਕ ਕੋਲ, ਪਦਾਰਥ ਨੂੰ ਤੋੜਦਾ ਹੈ। ਤੇ ਮੈਂ ਫਿਰ ਅਰਜ਼ ਕਰਾਂ, ਤੋੜਦਿਆਂ ਪਦਾਰਥ ਨੂੰ ਇੱਕ ਵਿਗਿਆਨਕ ਪਹੁੰਚਿਆ, ਪ੍ਰਮਾਣੂ ਤੱਕ ਇਸ ਤੋਂ ਅੱਗੇ ਨਹੀਂ ਜਾ ਸਕਿਆ। ਜਾਂ ਇੰਜ ਕਹਿ ਲਓ, ਸਾਇੰਸ ਇਹ ਕਹਿ ਰਹੀ ਹੈ ਪ੍ਰਮਾਣੂ ਤੋਂ ਅੱਗੇ ਕੁਛ ਵੀ ਨਹੀਂ, ਇਸ ਤੋਂ ਅੱਗੇ ਕੁਛ ਵੀ ਨਹੀਂ, ਇਸ ਤੋਂ ਅਜੇ ਤੱਕ ਕੋਈ ਨਵੀਂ ਖੋਜ ਨਹੀਂ ਆਈ। ਜੋ ਖੋਜ ਹੋ ਚੁੱਕੀ ਹੈ ਉਸਨੂੰ ਹੀ ਵਿਸਤਾਰ ਦਿੱਤਾ ਜਾ ਰਿਹਾ ਹੈ, ਉਸਨੂੰ ਹੀ ਤਫਸੀਲ ਦਿੱਤੀ ਜਾ ਰਹੀ ਹੈ। ਪਰਮਾਣੂ ਤੋਂ ਅੱਗੇ ਮਨੁੱਖ ਨਹੀਂ ਵਧਿਆ, ਵਿਗਿਆਨ ਨਹੀਂ ਵਧਿਆ, ਪਰ ਇੱਕ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦਿਆਂ 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 ਪਰਮਾਤਮਾ ਤੱਕ ਪਹੁੰਚਿਆ, ਔਰ ਉਹਨੇ ਵੀ ਐਲਾਨੀਆ ਕਹਿ ਦਿੱਤਾ ਪਰਮਾਤਮਾ ਤੋਂ ਅੱਗੇ ਕੁਛ ਨਹੀਂ, ਪਰਮਾਤਮਾ ਹੀ ਪਰਮਾਤਮਾ ਹੈ, ਇਸ ਤੋਂ ਅੱਗੇ ਕੁਛ ਨਹੀਂ। ਪਰਮਾਤਮਾ ਤੱਕ ਉਹ ਕਿਸ ਤਰ੍ਹਾਂ ਪਹੁੰਚਿਆ, ਇਸ ਨੂੰ ਪਹਿਲੀ ਸਮਝ ਕਿੱਥੋਂ ਮਿਲੀ? ਸੁਣ ਕੇ, ਸੁਣਦਿਆਂ ਹੀ ਸੁਣਦਿਆਂ ਪਹੁੰਚ ਗਿਆ ਪਰਮਾਤਮਾ ਤੱਕ, ਵੇਖਦਿਆਂ ਹੀ ਵੇਖਦਿਆਂ ਇੱਕ ਪਹੁੰਚ ਗਿਆ ਪਰਮਾਣੂ ਤੱਕ। ਧਿਆਨ ਨਾਲ ਆਪ ਸਰਵਣ ਕਰਨਾ, ਗੁਰਬਾਣੀ ਇਤਨੀ ਸੌਖੀ ਗੱਲ ਨਹੀਂ ਹੈ, ਇਹ ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ, ਇਹ ਤੇ ਪਰਮ ਪੁਰਖ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ, ਇਹ ਤੇ ਨਿਜ ਘਰ ਦੇ ਨਾਲ ਜੋੜ ਦੇਗੀ, ਇਹ ਤੇ ਨਿਜ ਘਰ ਦੇ ਚ ਵਾਸਾ ਕਰਾ ਦੇਗੀ। ਜੋ ਸਾਡਾ ਨਿੱਜੀ ਘਰ ਹੈ, ਜਿਸ ਨੂੰ ਅਸੀਂ ਨਿੱਜੀ ਕਹਿੰਦੇ ਹਾਂ, ਸਰਾਂ ਹੈ, ਵਕਤੀ ਤੌਰ ਤੇ ਰਹਿਣ ਵਾਸਤੇ ਆਇਆ, ਸਰਾਂ ਹੈ, ਵਕਤੀ ਟਿਕਾਣਾ ਹੈ। ਮੈਨੂੰ ਇੱਕ ਗਾਥਾ ਯਾਦ ਆਈ, ਗੌਤਮੀ ਨਾਮ ਦੀ ਇੱਕ ਭਗਤਣੀ ਹੋਈ ਹੈ ਬੌਧ ਜਗਤ ਦੇ ਚ, ਇਹਦਾ ਕਿਧਰੇ ਇਕਲੌਤਾ ਲੜਕਾ, ਬੇਵਾ ਸੀ, ਇਕਲੌਤਾ ਲੜਕਾ ਚਲਾਣਾ ਕਰ ਗਿਆ, ਤਿੰਨ ਚਾਰ ਸਾਲ ਦਾ, ਅਜੇ ਭਿਕਸ਼ੁਣੀ ਨਹੀਂ ਹੋਈ ਸੀ। ਗੋਦ ਦੇ ਚੁੱਕ ਕੇ ਉਸੇ ਲਾਸ਼ ਨੂੰ ਰੋਂਦੀ ਫਿਰ ਰਹੀ ਸੀ, ਔਰ ਉਸਦਾ ਰੋਣਾ ਪਿੰਡ ਵਾਲਿਆਂ ਕੋਲ ਦੇਖਿਆ ਨਹੀਂ ਜਾਂਦਾ ਸੀ। ਵਿਚਾਰੀ ਬੇਵਾ ਤੇ ਪਹਿਲੇ ਹੀ ਸੀ, ਸੰਤਾਨ ਤੋਂ ਵੀ ਹੀਣੀ ਹੋ ਗਈ, ਪਤੀ ਤੇ ਹੈ ਨਹੀਂ ਸੀ, ਬੱਚਾ ਸੀ, ਉਹਦੇ ਆਸਰੇ ਤੇ ਜੀ ਰਹੀ ਸੀ, ਉਹ ਵੀ ਨਹੀਂ ਰਿਹਾ। ਕਿਸੇ ਨੂੰ ਤਰਸ ਆਇਆ, ਉਹਨਾਂ ਨੇ ਕਹਿ ਦਿੱਤਾ ਸ਼ਹਿਰ ਦੇ ਵਿੱਚ ਮਹਾਤਮਾ ਬੁੱਧ ਆਏ ਨੇ, ਸ਼ਾਮ ਨੂੰ ਕਥਾ ਕਰਦੇ ਨੇ, ਸਵੇਰੇ ਕਥਾ ਕਰਦੇ ਨੇ, ਜਦ ਕਥਾ ਕਰਦੇ ਨੇ ਇਹ ਬੱਚਾ ਉਹਨਾਂ ਦੇ ਕਦਮਾਂ 'ਚ ਰੱਖ ਦੇ, ਜੇ ਰੋਣਾ ਹੀ ਤੇ ਉੱਥੇ ਹੀ ਰੋਈ। ਇੱਕ ਹੀ ਘਰ ਘਰ ਦੇ ਦਰਵਾਜ਼ੇ ਅੱਗੋਂ ਰੋ ਰਹੀ ਹੈ, ਗਲੀ ਗਲੀ ਦੇ ਚ ਰੋ ਰਹੀ ਹੈ, ਲਾਸ਼ ਨੂੰ ਚੁੱਕ ਕੇ। ਪਾਗਲ ਜਿਹੀ ਲੱਗਦੀ ਸੀ ਸਾਰਿਆਂ, ਦੁੱਖ ਨੇ ਪਾਗਲ ਕਰ ਦਿੱਤਾ ਸੀ। ਮੈਂ ਸਵੇਰੇ ਵੀ ਅਰਜ਼ ਕੀਤੀ ਹੈ, ਕਿਸੇ ਨੂੰ ਦੁੱਖ ਪਾਗਲ ਕਰ ਦਿੰਦਾ, ਕਿਸੇ ਨੂੰ ਸੁੱਖ ਪਾਗਲ ਕਰ ਦਿੰਦਾ, ਕਿਸੇ ਨੂੰ ਸੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ, ਕਿਸੇ ਨੂੰ ਦੁੱਖ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ, ਸਮਝ ਤੋਂ ਮਨੁੱਖ ਥੱਲੇ ਚਲਾ ਜਾਂਦਾ। ਉਸਦੀ ਸਮਝ ਦੇ ਚ ਵੀ ਕੁਛ ਨਹੀਂ ਆ ਰਿਹਾ ਸੀ, ਦੁੱਖ ਦਾ ਇਤਨਾ ਹਨੇਰਾ, ਦੁੱਖ ਦਾ ਇਤਨਾ ਅੰਧਕਾਰ, ਕੁਛ ਵੀ ਨਹੀਂ ਦਿਖਾਈ ਦੇ ਰਿਹਾ ਸੀ। ਜ਼ਾਰੋ ਜ਼ਾਰ ਰੋ ਰਹੀ ਸੀ, ਬਸ ਰੋਣ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਸੀ। تو ترس آیا کسے نو اس دی حالت تے جا تو پنڈ دے چ آئے ہوئے نے سویرے شام وہ پرماتما دی گل کردے نے تو رونا ہی ہے چیخنا ہی ہے اتھے چیخ کہندے نے یہ گل سن کے بجی اس تھان تے جتھے مہاتما بدھ سن بچے نو اگے رکھ کے روندی ہوئی تے گئی رونا اور ود گیا اور ایک کوئی سر نالا کھی جائے تسی میرا سہارا اس نو جواؤ میں اس تو بنا نہیں جی سکتی میرا کوئی سہارا نہیں میرا کوئی آسرا نہیں کہندے نے بہت سکھیارے تے بہت دکھیارے دے اُتے گیان دا وی اثر نہیں آندا کتے ہی نہیں آندا ایسی حالت مہابھارت دے سمے وی ہوئی سی چکر ویو دے چ پھس کے جد دھوکھے نال ابھمنو نو مار دیتا گیا لاش چک کے ارجن کرشن دے کول لے گئے اکھے اس نو جواؤ اس تو بنا میں نہیں جی سکتا ارجن دا لڑکا میں نہیں جی سکتا یہ میرا بچہ بہت سیاح یہ میری زندگی دا سہارا سی یہ میرا بھوش سی میرا تے سب کچھ اندھیرا ہو گیا اس نو جواؤ کرشن نے سوچیا اتنا دکھی اتنا دکھی گیان تو پربھاوت نہیں آن لگا دکھی ہردا گیان تو پربھاوت نہیں آتا سکھی ہردا گیان تو پربھاوت نہیں آتا مد دی اوستھا چاہیے جیویں ستار دیاں تاراں نوں بہت کس دے گے اتنی اچیاں ہو جائے گی سر گانا اوکھا ہو جائے گا بالکل ڈلیاں کر دیے نغمہ نکلے گا نہیں سنگیت نکلے گا نہیں تاراں بہت کسیاں یا نہ ہون بہت ڈیڑیاں بھی نہ ہون جیون دیاں تاراں کسے دیاں تے بہت کسیاں ہوئی نے بہت کسیاں ہوئی اتنے سکھیارے تے سکھ نے اتنا بے ہوش کیتا ہے ہن پربھو دا سنگیت نکل سکے اوکھی کھیڈ ہو گئی تے کسے دیاں تاراں بالکل ڈیلیاں نے بالکل ڈیلیاں جیون دا کوئی ساز و سمان نہیں دکھ نغمہ ہین کر دیتا ہے کسے نو دکھ نے سنگیت ہین کر دیتا ہے کسے نو سکھ نے جیون دی رباب نہیں وجدی کسے دی سکھ کر کے کسے دی دکھ کر کے کسے دیاں تاراں بہت کسیاں کسے دیاں بہت ڈلیاں کرشن نے دیکھا یہ گیان دی گل تے سمجھن والا نہیں باؤ سنے گا نہیں جو میں کہاں گا یہ سنن لئی راضی نہیں ہوگا نہیں ہوئے گا اور یہ بھی میں عرض کراں جو دکھ لے کے ایتھے آ گئے اپنا کم سے کم ہور تے سارے نو سن لے گا گرو نو نہیں سن سکتا تے جو سکھاں دی بھاونا لے کے آ گیا یا سکھ ہی لے کے آ گیا مشکل ہے گرو نو سن سکے نہیں سن سکے گا مد دی اوستھا چاہیے درمیانی اوستھا چاہیے کرشن دے ہاتھ دے سونے دا کرمنڈل سی دتا ارجن نو آخیا سامنے سروور تو بھر لیا دیکھ دیا نا امیدی دیچ ایک امید دی کرن دکھائی دتی اندھیرے دچ تھوڑی روشنی دکھائی دیتی یہ پانی منگایا ہے شاید کوئی منتر پڑھن گے شاید اب منو نو زندہ کر دین گے بھجیا ہویا گیا ہے سروور دچوں کرمنڈل بھر کے لیا ہے کرشن دے اگوں رکھے آخیا بھگوان جواؤ میرے بچے نو کرشن کہندے نے انج کر اس پانی نو اتھے ڈول کے آ جتھوں لے کے آیا ਹੈਰਾਨ ਹੋਇਆ। ਹੁਣੇ ਆਖਿਆ ਨੇ ਭਰ ਕੇ ਲਿਆਓ, ਹੁਣ ਕਹਿੰਦੇ ਨੇ ਉੱਥੇ ਹੀ ਡੋਲ ਕੇ ਆਓ ਜਿੱਥੋਂ ਭਰ ਕੇ ਲਿਆਂਦਾ। ਪਰ ਇਤਨਾ ਦੁਖਿਆਰਾ ਬੰਦਾ ਔਰ ਉਸ ਦੁੱਖ ਦੇ ਜੋ ਮਾੜੀ ਜਿਹੀ ਉਸਨੂੰ ਕਿਰਨ ਦਿਖਾਈ ਦਿੱਤੀ ਹੈ, ਉਸ ਕਰਕੇ ਉਸਦੇ ਅੰਦਰ ਫੁਰਤੀ ਸੀ, ਇਕਦਮ ਕਰਮੰਡਲ ਚੁੱਕਿਆ, ਭੱਜ ਪਿਆ, ਡੋਲ ਆਇਆ, ਪਾਣੀ ਡੋਲ ਆਇਆ। ਅੱਗੋਂ ਰੱਖਿਆ ਕਰਮੰਡਲ, ਆਖਿਆ ਭਗਵਾਨ ਹੁਣ ਅਭਿਮਨੂ ਨੂੰ ਜ਼ਿੰਦਾ ਕਰੋ, ਕਰਦੇ ਹਾਂ, ਪਰ ਇੰਜ ਕਰ ਜਿਹੜਾ ਪਾਣੀ ਤੂੰ ਡੋਲ ਕੇ ਆਇਆ ਨਾ ਉਹੀ ਕੱਢ ਲਿਆ, ਉਹੀ ਕੱਢ ਲਿਆ। ਜਿਹੜਾ ਪਾਣੀ ਤੂੰ ਡੋਲ ਕੇ ਆਇਆ ਨਾ ਸਰੋਵਰ ਵਿੱਚ ਉਹੀ ਕੱਢ ਕੇ ਆ, ਦੂਸਰਾ ਨਹੀਂ ਚਾਹੀਦਾ ਮੈਨੂੰ। ਅਰਜਨ ਕਹਿਣ ਲੱਗਾ ਮੇਰੇ ਨਾਲ ਮਜ਼ਾਕ, ਐਸੇ ਸਮੇਂ ਉਹ ਪਾਣੀ ਮੈਂ ਕਿਸ ਤਰ੍ਹਾਂ ਕੱਢ ਕੇ ਲਿਆ ਸਕਦਾ, ਉਹ ਤੇ ਸਰੋਵਰ ਵਿੱਚ ਲੀਨ ਹੋ ਗਿਆ। ਕ੍ਰਿਸ਼ਨ ਕਹਿੰਦੇ ਨੇ ਮੈਂ ਤੇਰੇ ਨਾਲ ਮਜ਼ਾਕ ਨਹੀਂ ਕਰ ਰਿਹਾ, ਤੂੰ ਕਰ ਰਿਹਾ। ਛੋਟੇ ਜਿਹਾਂ ਸਰੋਵਰ ਵਿੱਚ ਕਰਮੰਡਲ ਦਾ ਪਾਣੀ ਤੂੰ ਡੋਲ ਕੇ ਆਇਆ, ਉਹੀ ਪਾਣੀ ਤੂੰ ਕੱਢ ਕੇ ਨਹੀਂ ਲਿਆ ਸਕਦਾ। ਪਰਮਾਤਮਾ ਇੱਕ ਵਿਸ਼ਾਲ ਸਾਗਰ, ਅਭਿਮਨੂ ਦੀ ਆਤਮਾ ਇੱਕ ਨਿੱਕੀ ਜਿਹੀ ਬੂੰਦ, ਉਹ ਨਿੱਕੀ ਜਿਹੀ ਬੂੰਦ ਜਿਹੜੀ ਉਸ ਵਿਸ਼ਾਲ ਸਾਗਰ ਦੇ ਲੀਨ ਹੋ ਗਈ ਹੈ, ਮੈਂ ਕਿੱਥੋਂ ਕੱਢ ਕੇ ਲਿਆਵਾਂ, ਕਿਸ ਤਰ੍ਹਾਂ ਕੱਢ ਕੇ ਲਿਆਵਾਂ। ਚਰਨਾਂ ਤੇ ਝੁੱਕ ਗਿਆ, ਕਹਿੰਦਾ ਭਗਵਾਨ ਸਮਝ ਪੈ ਗਈ, ਸਮਝ ਪੈ ਗਈ। ਕ੍ਰਿਸ਼ਨ ਕਹਿੰਦੇ ਸਮਝ ਨਹੀਂ ਪਈ, ਦੁੱਖ ਦਾ ਪਰਦਾ ਹਟ ਗਿਆ, ਦੁੱਖ ਦਾ ਪਰਦਾ ਹਟ ਗਿਆ। ਮੈਂ ਫਿਰ ਅਰਜ਼ ਕਰਾਂ, ਕ੍ਰਿਸ਼ਨ ਕਹਿੰਦਾ ਮੈਂ, ਅਰਜਨ ਕਹਿੰਦੇ ਨੇ ਮੈਨੂੰ ਸਮਝ ਪੈ ਗਈ, ਪਤਾ ਚੱਲ ਗਿਆ, ਸਮਝ ਪੈ ਗਏ, ਨਹੀਂ ਤੈਨੂੰ ਬੋਧ ਪ੍ਰਾਪਤ ਨਹੀਂ ਹੋਇਆ, ਪਰਦਾ ਹਟ ਗਿਆ। ਕਿਹੜਾ? ਦੁੱਖ ਦਾ। ਉਹਦੇ ਹਟਦਿਆਂ ਹੀ ਤੈਨੂੰ ਕੁਛ ਦਿਖਾਈ ਦਿੱਤੀ ਹੈ ਅਸਲੀਅਤ। ਦੁੱਖ ਇੱਕ ਐਸਾ ਪਰਦਾ ਹੈ, ਕੁਛ ਵੀ ਨਹੀਂ ਦਿਖਾਈ ਦਿੰਦਾ, ਅੱਖਾਂ ਨੂੰ ਅੰਧਾ ਕਰ ਦਿੰਦਾ ਹੈ। ਔਰ ਸੁੱਖ ਵੀ ਇੱਕ ਐਸਾ ਪਰਦਾ ਹੈ, ਅੰਧਾ ਕਰ ਦਿੰਦਾ ਹੈ, ਕੁਛ ਵੀ ਨਹੀਂ ਦਿਖਾਈ ਦਿੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੁੱਖ ਕਰਕੇ ਕੋਈ ਅੰਧਾ ਹੋਵੇ ਜਗਤ ਵਿੱਚ ਬਹੁਤ ਥੋੜੇ ਨੇ, ਸੁੱਖ ਕਰਕੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਪਿਆ। ਮੰਦਿਰ, ਮਸਜਿਦ, ਗੁਰਦੁਆਰੇ, ਚਰਚ ਅਗਰ ਉਜੜੇ ਨੇ ਬਹੁਤੇ, ਤਾਂ ਦੁਨੀਆਂ ਵਿੱਚ ਪਹਿਲੇ ਨਾਲੋਂ ਬੈਰੂਨੀ ਸੁੱਖ ਵਧਿਆ, ਇਸ ਕਰਕੇ ਉਜੜੇ ਨੇ। ਇਹ ਵੀ ਮੈਂ ਅਰਜ਼ ਕਰਾਂ, ਜੇ ਸਰੋਤ ਘਟ ਗਈ ਹੈ ਪਰਮਾਤਮਾ ਦੀ, ਤਾਂ ਸੁੱਖ ਕਰਕੇ ਘਟੀਏ। ਮੁਖਤਸਰ ਮੈਂ ਅਰਜ਼ ਕਰਾਂ, ਉਹ ਗੌਤਮੀ, ਉਹ ਇਹੀ ਰੋਣਾ, ਇਹੀ ਰੋਣਾ ਜੋ ਅਰਜਨ ਨੇ ਕ੍ਰਿਸ਼ਨ ਦੇ ਅੱਗੋਂ ਰੱਖਿਆ ਸੀ, ਗੌਤਮੀ ਨੇ ਬੁੱਧ ਦੇ ਅੱਗੋਂ ਰੱਖਿਆ। ਇਹੀ ਮੇਰਾ ਬੱਚਾ ਜ਼ਿੰਦਗੀ ਦਾ ਸਾਰ ਹੈ, ਮੇਰੇ ਜੀਵਨ ਦਾ ਸਾਰ ਹੈ, ਮੈਂ ਇਸ ਤੋਂ ਬਿਨਾਂ ਨਹੀਂ ਜੀ ਸਕਦੀ। ਰੋਈ ਜਾਏ, ਰੋਈ ਜਾਏ, ਰੋਈ ਜਾਏ। ਮਹਾਤਮਾ ਬੁੱਧ ਕਹਿੰਦੇ ਨੇ ਗੌਤਮੀ ਇੱਕ ਕੰਮ ਜੇ ਤੂੰ ਕਰ ਸਕੇ ਤੇਰੇ ਬੱਚੇ ਨੂੰ ਜਵਾ ਦਿੰਦੇ ਆ, ਜਵਾ ਦਿੰਦੇ ਆ, ਇੱਕ ਕੰਮ ਕਰ, ਇੱਕ ਮੁੱਠ ਚਾਵਲਾਂ ਦੀ ਉਸ ਘਰੋਂ ਮੰਗ ਕੇ ਲਿਆ ਜਿਸ ਘਰ ਵਿੱਚ ਕਦੀ ਕੋਈ ਅਰਥੀ ਨਾ ਉੱਠੀ ਹੋਵੇ, ਮੰਗ ਕੇ ਲਿਆ, ਮੈਂ ਤੇਰੇ ਬੱਚੇ ਨੂੰ ਜਵਾ ਦਿਆਂਗਾ। ਦੁੱਖਾਂ ਦੀ ਮਾਰੀ ਉਹਨੂੰ ਸਮਝ ਤੇ ਆਈ ਨਾ ਭੱਜ ਪਈ, ਕਹਿੰਦੀ ਹੁਣੇ ਲਿਆਈ, ਹੁਣੇ ਲਿਆਈ। ਪਹਿਲੇ ਬੂਏ ਤੇ ਦਸਤਕ ਦਿੱਤੀ, ਰੋਂਦੀ ਹੋਈ ਨੂੰ ਦੇਖ ਕੇ ਘਰ ਵਾਲਿਆਂ ਨੂੰ ਪਹਿਲੀ ਤਰਸ ਸੀ। ਬੁੱਧ ਨੇ ਇਹ ਆਖਿਆ ਇੱਕ ਚਾਵਲ ਦੀ ਮੁੱਠ ਉਸ ਘਰੋਂ ਮੰਗ ਕੇ ਲਿਆ ਜਿੱਥੋਂ ਕੋਈ ਅਰਥੀ ਨਾ ਉੱਠੀ। ਘਰ ਵਾਲਾ ਕਹਿਣ ਲੱਗਾ ਇੱਥੋਂ ਤੇ ਮੇਰੇ ਪਿਓ ਦੀ ਅਰਥੀ ਉੱਠੀ ਸੀ, ਮੈਂ ਆਪਣੇ ਕੰਧਿਆਂ ਤੇ ਲੈ ਗਿਆ ਸੀ, ਮੇਰੀ ਮਾਂ ਦੀ ਅਰਥੀ ਉੱਠੀ ਸੀ, ਔਰ ਮੈਨੂੰ ਹੋਸ਼ ਹੈ ਮੇਰੀ ਦਾਦੀ ਦੀ ਅਰਥੀ ਉੱਠੀ ਸੀ। ਇਸ ਤਰ੍ਹਾਂ ਪਤਾ ਨਹੀਂ ਕਿਤਨਿਆਂ ਦੀ ਅਰਥੀ ਉੱਠੀ ਹੋਵੇਗੀ। چاول لے جانے نے تے بھاویں منا دے حساب نال لے جا سڈے کول بہت نے پر اے جڑی شرط ہے ارتھی نہ اٹھی ہوئے ارتھی تے اٹھیاں نے دوجے گھر چ گئی تھوڑے گھر تو کوئی ارتھی نہ اٹھی ہوئے مینو ایک مٹھ چاول دی دیو دوجے گھر والے بھی کہندے نے جتنے لے جانے لے جا کوئی چاول دی کمی نہیں ارتھیاں تے اٹھیاں نے تیسرے چ گئی چوتھے چ گئی اتہاس کہندا ہے پنجویں چ گئی تے دکھ دا پردا ہٹ گیا کہندا ہے ہر گھر چو ارتھی اٹھی ہے یہ ہر گھر گھر نہیں ہے یہ سب مسافر خانے نے چار دن لئی لوکی بیٹھے نے یہ کوئی گھر تھوڑی ہے جس نو اسی گھر کہندے ہاں گھر نہیں ہے مسافر خانہ ہے گوتمی آئی بدل کے مہاتما بدھ دیکھو مہاتما بدھ کہندے لے آئی چاول ہاں لے آئی ہوں کتھے اس بچے دی زندگی نہیں چاہی دی میں بھکشو ہو گئی آج تو میں بھکشو ہو گئی مینو سمجھ آ گئی مینو پتا چل گیا دراصل جسنو اسی گھر کہندے ہاں گھر نہیں ہے اس گھر دے چ منک دی سرت جا سکتی ہے شبد دے آسرے تے اور تاں جے سنے جو سن نہیں سکدا سنت نہیں بن سکدا اور جو ویکھ نہیں سکدا سائنٹسٹ نہیں بن سکدا وگیانک نہیں بن سکدا ویکھن دی شمتا چاہی دی ہے ویکھن دی شکتی چاہی دی ہے ویکھن دی طاقت چاہی دی ہے ویکھن دی باریکی چاہی دی ہے جیسے میں عرض کیتی سی میں اس چترکار نو دیکھ کے حیران ہویا اتنے رنگ ہے گئے تے سارے ہرے ہی سن اس کول اور مینوں پہلی دفعہ پتا چلا ہزاراں طرح دی ہریاول آندی ایک طرح دی نہیں پر ایک چترکار نو پتا چلدا اودی درشٹی بڑی پینی ہے ایک سنگیتکار نو فوراً پتا چل جاندا ہے اے منک اتھوں بے سورا ہو گیا ہے اتھوں بے تالا ہو گیا ہے تال چو نکل گیا ہے سر تو نکل گیا ہے عام منک نو کچھ بھی نہیں پتا چلتا جنا جنا نو اسی مہان راگی کہندے ہیں مہان راگی چوٹی دے سنگیتکاراں نے مینوں یہ آخیا سب بے سر ہے اور بے تال ہے جد میں انہوں نے کہا میں کہ نہیں تے سکھ جگت بڑی گل ہے انہوں دی کہندے ہووے گی وہ بانی دا پرتاپ ہے وہ بانی دا اثر ہے سنگیت دی انہوں نے کچھ سمجھ نہیں کچھ بھی پتا نہیں نہ سر دے چ رہندے نہ تال دے چ رہندے ایسا میں چوٹی دے سنگیتکار جو سر دا بہت گیان رکھ دینا بہت سوج بوجھ رکھ دینا اور بے سرے ہو جانا جسنوں موت سمجھ دینا بے تالے ہو جانا جسنوں موت سمجھ دینا اس طرح دا گائک کدرے بے سرا ہو جائے ایسا سمجھدا ہے جی میں میری زندگی چ کچھ ختم ہو گیا ہے کدھرے بے تالا ہو جائے وہ اتنا دکھی ہوندا ہے شاید کوئی بڑے تو بڑا ماتم منان والا بھی اتنا دکھی نہیں ہو سکتا رام منک نو کچھ نہیں پتا چلتا اور میں حیران ہویا سارا سکھ جگت تے کہی جاندا ہے مہان راگی مہان راگی یہ کہندے پین بے سورے نے بے تالے سر دے چ نہیں نے سمجھ سروت اتنی باریک اتنی باریک سمجھ ہے درشت اتنی باریک اسی تے کہنے ہیں یہ درخت ہر ہے پر ایک چترکار نے کہہ دینا ہے اکو طرح دی ہریاولی نہیں ہزاراں طرح دا ہرا رنگ لئی بیٹھا ہے شاید ایک ایک پتے دا رنگ الگ ہے ایک ایک پتے دی ہریاولی الگ ہے درشٹی درشٹی باریک ہوئے اور پھر پدارس نو توڑ دا جائے پھرول دا جائے پھرولنا کہہ دو بھاوے توڑنا کہہ دو پھول دا جائے پھول دا جائے کھول دا جائے آخر کتھے پہنچے گا پرمانو تے انو تے اس تو اگے وگیان نہیں جا سکیا بھارت دے چک میگزین نکل دا او دا نا ہے دے نمان ہر مہینے جو سائنس دی کوئی نمی کھوج ہوئے اس دے چھپ دی ہے تے رچی دے مطابق مینوں پڑھن دا شوق ہے سفر عزت ہوندا بھی شاید کوئی نویں کھوج شاید کسے سائنٹسٹ دی کوئی نویں دین شاید کسے وگیانت حد وچ کوئی نویں گل آئی ہوئے جو کچھ بھی آوندا ہے جو کھوج چکے نے اج تک اسی چیز سدھار ہو رہے ہیں پرمانو تو اگے نہیں جا سکے شاید اعلانیاں ایک دن سارے سائنٹسٹ کہہ دن پرمانو تو اگے کچھ بھی نہیں کچھ بھی نہیں کچھ بھی نہیں اعلانیاں طور تے سارے سنتا نے کہہ دیتا ہے پرماتما تو اگے کچھ بھی نہیں کچھ بھی نہیں کچھ بھی نہیں ایک توڑ دیا پرمانو تک پہنچ دیا پہنچے ہے ایک جوڑ دیا پرماتما تک پہنچے ہے دو ہی ٹنگ نے اکھاں کوئی نہیں پرمانو تک نہیں پہنچ سکے گا کان کوئی نہیں پرماتما تک نہیں پہنچ سکے گا دیکھنا نہیں ہے تو انو نو نہیں دیکھ سکے گا پرمانو نو نہیں دیکھ سکے گا اور میں عرض کراں سننا ہی نہیں ہے پرماتما نو نہیں دیکھ سکے گا پرماتما دا درشن پہلے سرون درشن ہے جو سن نہیں سکتا وہ ویکھ بھی نہیں سکتا اپنشتاں دے رشی انج کہندے نے سرتوا دھرمنگ وجاناتی بھی سنن نال ہی دھرم دی پراپتی ہوندی دھرم دا سارا گیان سنن تے کھڑا ہے اسی منکھ نو پہلے ویکھ دیاں تے پھر اس نال گل بات کر دیاں یہ تھوڑی ہے کہ پہلے گل بات کر دیاں تے پھر وہ دکھائی دے وے اس طرح نہیں پہلے سامنے کھڑا ہے دیکھ دیاں پھر اس نال گل بات کر دیاں پرماتما بارے یہ گل نہیں پہلے بول تے سن پھر دکھائی دے گا پھر دکھائی دے گا اس نو پھر وگیانک بدھ دے لوگ انج کہندے نے تے ہوا دے تیر چلانا ہے یہ تے اندھیرے دے تیر چلانا ہے دکھائی بھی کچھ نہ دے وے پھر بولیے دکھائی بھی کچھ نہ دے وے تے سنیے اور سنیے کہ ایک کوئی شبد آپ دی گیات لئی عرض کراں عام درمیانہ طبقہ پرتبھا شالی جڑے منکھ نے نا پرتبھا شالی کسی بھی پک دچ اگے چلے گئے نے گیت دچ سنگیت دچ کلا دچ وگیان دچ کسی بھی پک دچ اگے چلے گئے نے کہندے نے پاگل نے ایک کوئی گل چ الجھے رہندے نے ایک کوئی گل چ میں اپنی زندگی چ گیان سنگھ المست نو دیکھے جو ٹھمری گاندا سی دروپد گاندا سی اس ورگا میری زندگی دی چ میری درشتی چ اس طرح دا گائک نہیں سی کوئی ایک تے تخلص اس نے اپنا المست رکھیا ایک اونج رہندا وی المست جیاں سی بہت سارے راگی سنگا نے اس نو سنیا مینو تے دو چار سال منجی صاحب بھی سنن نو ملیا جتھے داس ایک مہینہ کتھا کردا ہے ہر سال اکتوبر دا مہینہ اتھے بھی اور ایسا ایک دن کھو گیا 8 بجے داس نے کتھا شروع کرنی سی اور 9 بجے تک ہی دروپد وچ جو گائکی اس نے شروع کی تھی اسے چی رہا اسے چی رہا کئی نے سوچیا یہ پاگل کتھوں بٹھا دیتا 9 تے بج گئے اور میں ہی روکدا رہا جڑے ان روکن والے سن انہوں میں ہی روکدا رہا میں نہ کچھ آخ ਕਿਸੇ ਨੂੰ ਸਮਾਧੀ ਕਹਿੰਦੇ ਨੇ ਔਰ ਕੀ ਹੈ, ਇਹੀ ਸਮਾਧੀ ਹੈ, ਇਹੀ ਲੀਨ ਹੋ ਜਾਣਾ। ਸੰਗੀਤ ਦੀਆਂ ਗਹਿਰਾਈਆਂ ਚ ਐਸਾ ਲੀਨ ਹੋ ਜਾਂਦਾ ਸੀ ਜੇ ਕਿਸੇ ਦੇ ਘਰ ਗਿਆ ਚਾਹ ਪੀਣ ਤੇ ਪਿਆਲੇ ਖੜਕਾਉਣ ਲੱਗ ਪੈਂਦਾ ਸੀ, ਜੇ ਖਾਣੇ ਦੀ ਟੇਬਲ ਤੇ ਬੈਠਾ ਤੇ ਬਾਂਡੇ ਖੜਕਾਉਣ ਲੱਗ ਪੈਂਦਾ ਸੀ ਚਮਚ ਨਾਲ, ਹਰ ਵਕਤ ਸੁਰਤਾਲ ਦੀ ਦੁਨੀਆ ਚ ਰਹਿਣਾ। ਸਹਿਜੇ ਸਹਿਜੇ ਇਹ ਹੋਇਆ, ਬਥੇਰਿਆਂ ਦੀ ਜ਼ਬਾਨ ਚੋਂ ਨਿਕਲਿਆ ਪਾਗਲ ਹੈ, ਪਾਗਲ ਹੈ। ਪਿਛਲੇ ਦਿਨੀ ਉਸਦੀ ਦੋਤੀ ਮੈਨੂੰ ਐਟਲਾਂਟਾ ਮਿਲੀ, ਪੁਰਾਣੀਆਂ ਯਾਦਾਂ ਕੁਝ ਤਾਜ਼ੀਆਂ ਹੋ ਗਈਆਂ, ਇਸ ਵਾਸਤੇ ਮੈਂ ਅਰਜ਼ ਪਿਆ ਕਰਦਾ। ਲੋਕੀ ਪਾਗਲ ਕਹਿਣ ਲੱਗ ਪਏ। ਦਰਮਿਆਨੇ ਤਬਕੇ ਦੇ ਮਨੁੱਖ ਐਸੇ ਲੋਕਾਂ ਨੇ, ਚੋਟੀ ਦੇ ਵਿਗਿਆਨਕ ਜਿਹੜੇ ਹੋਏ ਨੇ ਉਹਨਾਂ ਨੂੰ ਵੀ ਪਾਗਲ ਆਖਿਆ, ਉਹਨਾਂ ਦੀਆਂ ਪਤਨੀਆਂ ਨੇ ਵੀ ਪਾਗਲ ਕਹਿ ਦਿੱਤਾ। ਇਹ ਤੇ ਇੱਕੋ ਹੀ ਗੱਲ ਚ ਉਲਝੇ ਰਹਿੰਦੇ ਨੇ, ਇੱਕੋ ਹੀ ਗੱਲ ਚ ਉਲਝੇ ਰਹਿੰਦੇ ਨੇ। ਚੋਟੀ ਦੇ ਸੰਗੀਤਕਾਰ ਕਵੀ ਮਹਾਂਕਵੀ ਬਰਕਤ ਨੂੰ ਮੈਂ ਦੇਖਿਆ ਸੀ ਔਰ ਉਹਦੇ ਨੌਜਵਾਨ ਲੜਕੇ ਦੀ ਜ਼ਬਾਨ ਤੋਂ ਵੀ ਮੈਂ ਲਫ਼ਜ਼ ਸੁਣੇ ਸਨ, ਪਾਪਾ ਪਾਗਲ ਹੈ। ਮੈਂ ਤੇ ਇੱਥੇ ਤੱਕ ਸੁਣੀ ਉਸਦੇ ਕੋਲ ਗੱਲ ਦਿੱਲੀ ਦੇ ਵਿੱਚ, ਇਹ ਪਾਗਲ ਹੈ। ਗੁਫ਼ਤਗੂ ਕਰਦਿਆਂ ਘੰਟਾ ਹੋ ਗਿਆ ਸੀ, ਅਸੀਂ ਆਪਸ ਵਿੱਚ ਬੈਠੇ, ਪਰ ਕੁਛ ਗੱਲ ਉਹਨਾਂ ਨੇ ਐਸੀ ਛੇੜੀ ਉਹਨਾਂ ਕੋਲ ਮੁੱਕਦੀ ਨਹੀਂ ਪਈ ਸੀ। ਔਰ ਪਹਿਲੀ ਦਫ਼ਾ ਮੈਂ ਸੁਣਿਆ, ਭਾਵੇਂ ਬਜ਼ੁਰਗ ਹੋ ਗਏ ਸਨ, ਇਹ ਪਾਗਲ ਹੈ। ਤਾਂ ਮੈਂ ਹੁਣ ਕੌਣ ਦੱਸੇ, ਅਗਰ ਇਹ ਪਾਗਲ ਹੈ ਤਾਂ ਫਿਰ ਦੁਨੀਆਂ 'ਚ ਕੋਈ ਸਿਆਣਾ ਨਹੀਂ ਹੈ, ਕੋਈ ਸਿਆਣਾ ਨਹੀਂ ਹੈ। ਇੱਕੋ ਹੀ ਗੱਲ ਦੇ 'ਚ ਉਲਝੇ ਰਹਿਣਾ, ਚਾਹੇ ਗੀਤ ਹੈ, ਚਾਹੇ ਸੰਗੀਤ ਹੈ, ਚਾਹੇ ਵਿਗਿਆਨ ਦੀ ਕੋਈ ਝਲਕ ਹੈ, ਉਸੇ 'ਚ ਉਲਝੇ ਰਹਿਣਾ। ਆਮ ਦਰਮਿਆਨੇ ਲੋਕ ਐਸੇ ਬੰਦਿਆਂ ਨੂੰ ਕਹਿ ਦਿੰਦੇ ਨੇ ਜੋ ਪ੍ਰਤਿਭਾਸ਼ਾਲੀ ਆਉਂਦੇ ਨੇ, ਪਾਗਲ। ਔਰ ਜੋ ਪਰਮਾਤਮਾ ਵਿੱਚ ਉਲਝ ਕੇ ਰਹਿ ਗਏ ਸੰਸਾਰ ਨੇ ਕਹਿ ਦਿੱਤਾ ਇਹ ਮਹਾਂਪਾਗਲ ਨੇ, ਮਹਾਂਪਾਗਲ ਨੇ। ਇਹ ਵੀ ਮੈਂ ਅਰਜ਼ ਕਰ ਰਿਹਾ ਗੁਰੂ